ਕਰਮਲਾ ਦੀ ਨਦੀ ਹੈ, ਵੱਲ ਰਹਿਆਂ ਨੂੰ ਰੋਕ ਰਹੇ ਨੂੰ, ਇਹਨੂੰ ਰੋਕ ਕੇ ਪੁੱਠੀ ਚਲਾ ਦੇਣੀ ਹੈ। ਪੁੱਠੀ ਚਲਾਉਣੀ ਹੈ ਜਿੱਧਰ ਰੇਲ ਗਈ ਹੋਈ ਹੈ, ਉਲਟੀ ਗੰਗਾ ਜਮਨ ਬੁਲਾਈ, ਜਮਨਾ ਨੂੰ ਉਲਟੀ ਗੰਗਾ ਚ ਬੁਲਾ ਦੇਣਾ, ਜਿੰਨੀ ਰੇਲ ਦੂਏ ਪਾਸੇ ਲੰਘ ਹੀ ਰਹੇ ਨੂੰ ਪੁੱਠੀ ਮੋੜਨਾ, ਜਿਹੜੇ ਤਾਂ ਉਸ ਗੱਡੀ ਚ ਲੰਘੇ ਉਹਦਾ ਲੰਘੇਗਾ, ਯਮਨਾ ਦੇ ਵਿੱਚ ਚਲੇ ਗਏ ਤਾਂ ਗਾਹਾਂ ਚਲੇ ਗਏ, ਜਿਹੜਾ ਯਮਨਾ ਚ ਉਤਰ ਕੇ ਗੰਗਾ ਚ ਵੜ ਗਿਆ ਉਹ ਦੂਏ ਪੁੱਠੇ ਪਾਸੇ ਵੀ ਚਲੇ ਗਿਆ। ਗੁਰਮਤ ਗੰਗਾ, ਗੁਰਬਾਣੀ ਦੇ ਗਿਆਨ ਨੇ ਗੱਡੀ ਬਦਲਣੀ ਹੈ। ਲੋਕ ਬਾਹਰ ਨੂੰ ਫੈਲਦੇ ਨੇ, ਬਾਹਰ ਨੂੰ ਫੈਲਦੇ ਨੇ, ਇਹਨੇ ਅੰਦਰ ਨੂੰ ਫੈਲਣਾ, ਇਹ ਗੱਡੀ ਅੰਦਰ ਨੂੰ ਚੱਲਦੀ ਹੈ। ਆਪਣੇ ਗੁਰਬਾਨ ਮੈਂ ਸਰਦੇਵਾ ਕਰਦੇ, ਅੰਦਰ ਟਿਕਾ ਦੇਣਾ ਹਿਰਦੇ ਜਾ ਕੇ, ਜਿੱਥੇ ਗਿਰਵਾਨ ਹੈ ਉਹਦਾ ਨਾਮ ਘੱਟ ਹੈ। ਗਿਰਵਾਨ ਚੀਜ਼ ਜਦ ਦੇਖਣਾ ਤਾਂ ਘਾਟੇ ਵਿੱਚ ਨਿਕਲ ਜਾਣੀ, ਹੋਰ ਕਿਤੇ ਨਹੀਂ ਜਾਣੀ। ਆਪਣੇ ਅੰਦਰ ਝਾਕ, ਆਪਾਂ ਕਹਿੰਦੇ ਆਪਣੇ ਅੰਦਰ ਝਾਕੋ, ਉਹ ਜਿਹੜਾ ਅੰਦਰ ਹੈ ਆਪਣਾ ਉਹੀ ਘੱਟ ਹੈ। ਆਪਣੀ ਬੋਲੀ ਚ ਆਪਾਂ ਕਹਿੰਦੇ ਆਪਣੇ ਅੰਦਰ ਝਾਕੋ, ਆਪਣੀ ਪੀੜ੍ਹੀ ਥੱਲੇ ਸੋਟਾ ਫੇਰੋ, ਲਫ਼ਜ਼ ਤਾਂ ਆਪਣੇ ਵੀ ਬਣਾਏ ਹੋਏ ਨੇ, ਉਹਨੂੰ ਘੱਟ ਕਹਿ ਦੀਆਂ ਗੁਰਬਾਣੀ। ਘੱਟ ਘੱਟ ਮੈਂ ਹਰਜੂ ਬਸ ਸੰਤਨ ਕਹੋ ਪੁਕਾਰ, ਉਹ ਹਰਜੂ ਦੇ ਨਾਲ ਜਾ ਕੇ ਜੁੜਨਾ, ਉਹਦੇ ਨਾਲ ਯੋਗ ਕਰਨਾ। ਗੱਲ ਇੰਨੀ ਹੈ ਸਰ, ਜਾਂ ਹਰਜੂ ਨਾਲ ਜੁੜ ਗਏ ਹਮੇਸ਼ਾ ਵਾਸਤੇ ਜੁੜ ਗਏ। ਜਿੰਨਾ ਚਿਰ ਜਾਗਦਾਰੀ ਹੈ ਉਹਨਾਂ ਚਿਰ ਟ੍ਰੇਨ ਬਦਲਦਾ ਨਹੀਂ ਹੈ, ਸਫ਼ਰ ਬਦਲਦਾ ਨਹੀਂ ਹੈ, ਬਸ ਜਾ ਕੇ ਤਾਂ ਮੈਨੂੰ ਨਹੀਂ ਪਤਾ, ਟ੍ਰੇਨ ਨਹੀਂ ਛੱਡਦਾ ਹੈ। ਦੁਨੀਆਂ ਦਾ ਕੰਪੀਟੀਸ਼ਨ ਵਾਲੀ ਟ੍ਰੇਨ ਚੱਲ ਰਿਹਾ, ਦੁਨੀਆਂ ਦੇ ਨਾਲ ਚੱਲ ਰਿਹਾ। ਜਿੰਨਾ ਚਿਰ ਦੁਨੀਆਂ ਭੱਤ ਚੱਲ ਰਿਹਾ ਨਾ, ਚੱਲਾਂ ਦੁਨੀਆਂ ਭੱਤ, ਉਹਨਾਂ ਚਿਰ ਸਿੱਖੀ ਧਾਰਨ ਨਹੀਂ ਹੋ ਸਕਦੀ। ਜਿੱਦਣ ਸਿੱਖੀ ਧਾਰਨ ਲੱਗਿਆ ਤਾਂ ਟ੍ਰੇਨ ਛੱਡਣ ਦੀ ਗੱਲ ਦੂਏ ਪਾਸੇ, ਫਿਰ ਇਹਦਾ ਮਨ ਬਦਲਣਾ ਹੈ ਵੀ ਇੱਧਰ ਵਾਲੀ ਟ੍ਰੇਨ ਚੱਲੋ ਜਿਹੜੀ ਪਿੱਛੇ ਨੂੰ ਜਾ ਰਹੀ ਹੈ, ਇੱਧਰ ਤਾਂ ਦੂਰ ਜਾ ਰਹੇ ਹਾਂ, ਮੂੜ ਤੋਂ ਦੂਰ ਜਾ ਰਹੇ ਹਾਂ, ਦੁਰਬਤ ਹੈ, ਚੰਦ ਤੇ ਨੂੰ ਜਾ ਰਹੇ ਹਾਂ ਹੋਰ ਦੂਰ ਨੂੰ ਜਾ ਰਹੇ ਹਾਂ, ਮੰਗਲ ਗ੍ਰਹਿ ਦੀ ਖੋਜ ਕਰ ਰਹੇ ਹਾਂ ਹੋਰ ਦੂਰ ਨੂੰ ਜਾ ਰਹੇ ਹਾਂ, ਤਾਂ ਦੂਰ ਨੂੰ ਜਾ ਰਹੇ ਨਾਲੇ ਐਟਮ ਬੰਬ ਬਣਾਏ ਨਾ, ਇਉਂ ਡਰਦੇ ਨੇ ਉਹਨਾਂ ਤੇ, ਡਰ ਹੁਣ ਇਹ ਹੈ ਵੀ ਇਹ ਕਾਹਨੂੰ ਪੰਬਾ ਲੈ ਲਿਆ, ਬਣਾਏ ਕਾਹ ਨੂੰ ਸੀ, ਕਿਸੇ ਖਾਤਰ ਬਣਾਇਆ ਸੀ,
ਨਾਨਕ ਗੁਰਮੁਖ ਮਨ ਸਮਝਾਏ,
ਨਾਨਕ ਗੁਰਮੁਖ
ਮਨ ਸਮਝਾਏ,
ਮਨ ਸਮਝਾਏ, ਗੁਰਮੁਖੀ ਮਨ ਸਮਝਾਏ ਨਹੀਂ ਸਮਝਾਏ, ਕਿਉਂਕਿ ਇੱਕ ਵਚਨ ਗੁਰੂ
ਸਮਝਾਏ ਹੈ।
ਗੁਰਮੁਖੀ ਬੁੱਧੀ ਆਪਣਾ ਮਨ ਸਮਝਾਉਂਦੀ ਹੈ,
ਨੌ ਸਰ ਸੁਭਾਰ ਦਸਵੇਂ ਪੂਰੇ ਤੈ ਅਣਹਦ ਸੁਣ ਬਜਾਵੇ ਤੂਰੇ,
ਨੌ ਸਰ ਸੁਭਾਰ ਦਸਵੇਂ ਪੂਰੇ, ਨੌ ਸਰ ਜਿਹੜੇ ਨੇ ਉਹ ਕੀ ਨੇ, ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੁਛ, ਸਾਰੀ ਸ੍ਰਿਸ਼ਟੀ ਦੇ ਨੌ ਖੰਡ ਮੰਨ ਲਏ, ਨਵਾਂ ਖੰਡਾਂ ਦਾ ਗਿਆਨ ਹੋ ਜਾਵੇ ਜਦੋਂ, ਗੁਰਬਾਣੀ 'ਚ ਨਵਾਂ ਖੰਡਾਂ ਦਾ ਗਿਆਨ ਹੈ, ਮਾਇਆ ਦਾ ਗਿਆਨ ਹੈ, ਸਾਰੇ ਸੰਸਾਰ ਦਾ ਗਿਆਨ ਨਵਾਂ ਖੰਡਾਂ ਦਾ ਗਿਆਨ ਹੈ, ਨਵਾਂ ਖੰਡਾਂ ਦੀ ਪਕੜ ਚ ਸ੍ਰਿਸ਼ਟੀ ਸਾਰੀ, ਜਦੋਂ ਸਾਰੀ ਸ੍ਰਿਸ਼ਟੀ ਦਾ ਗਿਆਨ ਆ ਗਿਆ, ਗਿਆਨ ਹਾਸਲ ਕਰ ਲਿਆ, ਨੌ ਸਾਲ ਸੁਭਾਰ ਮਾਇਆ ਦਾ ਗਿਆਨ ਨਾਲ ਹਿਰਦਾ ਭਰ ਗਿਆ, ਮਾਇਆ ਦਾ ਪੂਰਾ ਗਿਆਨ ਹਾਸਲ ਕਰ ਲਿਆ, ਬਸ ਫੇਰ ਕੀ ਰਹਿ ਜਾਂਦਾ ਹੈ? ਫਿਰ ਪੂਰਾ ਹੋ ਕੇ ਪੂਰਾ ਹੋਣ ਵਾਸਤੇ ਫਿਰ ਦਸਮ ਦੁਆਰ ਦੇ ਫਿਰ ਝਾਕਦਾ ਹੈ।
ਦਸਵੇਂ ਪੂਰੇ
ਪੂਰਾ ਨਹੀਂ ਹੋਇਆ ਅਜੋ। ਸੰਸਾਰ ਦਾ ਸਾਰਾ ਗਿਆਨ ਲੈ ਕੇ ਵੀ ਸੰਸਾਰ ਦਾ ਸੱਚ ਸਮਝ ਕੇ ਪੂਰਾ ਨਹੀਂ ਹੋਇਆ ਅਜੇ। ਸੰਸਾਰ ਛੱਡਣ ਨੂੰ ਮੰਨਿਆ ਜੇ, ਪਰ ਸੰਸਾਰ ਦੇ ਰਲੋ ਮੋਹ ਤੋੜਨ ਨੂੰ ਮੰਨਿਆ ਮਨ ਅਜੇ। ਗਿਆਨ ਨਹੀਂ ਅਜੇ ਪੂਰਾ ਹੋਇਆ, ਸੰਸਾਰ ਦਾ ਗਿਆਨ ਨਹੀਂ ਹੈ ਅਜੋ। ਕੀ ਨਹੀਂ ਪੂਰਾ ਹੋਇਆ? ਆਤਮ ਗਿਆਨ ਹੈ ਨੀ, ਇਹਨੂੰ ਮਾਇਆ ਦਾ ਗਿਆਨ ਹੋਇਆ। ਨਵਾਂ ਖੜਨਾ ਹੀ ਮਾਇਆ ਦਾ ਗਿਆਨ ਹੈ, ਉਹ ਮਾਇਆ ਦਾ ਗਿਆਨ ਹੋ ਗਿਆ ਜੋ ਆਪਣਾ ਨਹੀਂ ਹੋਇਆ। ਮੈਂ ਕੀ ਹਾਂ? ਜਿਹਨੇ ਮੈਨੂੰ ਪੈਦਾ ਕੀਤਾ ਉਹ ਕੀ ਹੈ? ਨਿਰਾਕਾਰੀ ਗਿਆਨ ਨਹੀਂ ਹੋਇਆ, ਚਲ ਸੰਸਾਰੀ ਗਿਆਨ ਹੋ ਗਿਆ। ਪੂਰਾ ਯਾਦ ਹੋਊਗਾ ਜਾਂ ਨਿਰਾਕਾਰੀ ਵੀ ਗਿਆਨ ਹੋ ਗਿਆ। ਨਾ ਸਰ ਸੁਪਰ
ਦਸਵੇਂ ਪੂਰੇ,
ਦਸਵੇਂ ਦੁਆਰ ਚ ਬੈਠ ਕੇ ਹਿਰਦੇ ਚ ਟਿਕ ਕੇ ਫਿਰ ਪੂਰਾ ਹੋਣਾ ਉਹਨੇ ਨੇ। ਹਿਰਦੇ ਚ ਟਿਕੇ ਬਿਨਾਂ ਗੁਰਮੁਖ ਬਣੇ ਬਿਨਾਂ ਗੁਰਬਾਣੀ ਸਮਝ ਨਹੀਂ ਹੋਣੀ। ਗੁਰਬਾਣੀ ਚ ਬੁੱਝਣਾ ਪੈਣਾ ਹੁਣ, ਨਿਰਾਕਾਰ ਦਾ ਗਿਆਨ ਬੁੱਝਣ ਵਾਲਾ। ਉਹ ਜਿਹੜੀ ਬੁੱਝਣ ਵਾਲੀ ਗੱਲ ਹੈ ਨਾ, ਉਹ ਦਸਵੇਂ ਦੁਆਰ ਵਿੱਚ ਟਿਕੇ ਤੇ ਬਿਨਾਂ ਬੁੱਝ ਨਹੀਂ ਹੋਣੀ। ਉਹ ਬੁੱਝੀ ਤੇ ਪੂਰਾ ਹੋਣੇ ਨੇ, ਦਸਵੇਂ ਘਰ ਚ ਜਾ ਕੇ ਪੂਰਾ ਹੋਣਾ ਨੇ। ਇੱਕ ਹੋਣਾ, ਔਰ ਇੱਕ ਕੀ ਹੋਣਾ? ਹਮੇਸ਼ਾ ਵਾਸਤੇ ਇੱਕ ਹੋਣਾ। ਅਨਹਦ ਸੁਣ ਉੱਥੇ ਜਾ ਕੇ ਹੁੰਦਾ, ਉਹ ਅਨਹਦ ਸੁਣ ਦਾ ਜਵਾਬ ਦੇ ਰਹੇ ਨੇ। ਦਸਵੇਂ ਘਰ ਦੇ ਵਿੱਚ ਪੂਰਾ ਹੋ ਕੇ ਫਿਰ ਤਾਂ ਟਿਕਦਾ ਸੰਸਾਰ ਚ, ਫਿਰ ਤਾਂ ਨਹੀਂ ਆਉਂਦਾ ਸੰਸਾਰ ਚ। ਜੋ ਲੈਣਾ ਸੀ ਲੈ ਲਿਆ, ਸੰਸਾਰ ਦੀ ਲੋੜ ਨਹੀਂ। ਸੰਸਾਰ ਚ ਮਨ ਭਟਕਦਾ ਹੀ ਨਹੀਂ, ਇਹਨੂੰ ਟਿਕਾਉਣ ਦੀ ਲੋੜ ਹੈ ਨਹੀਂ ਸੰਸਾਰ ਚ। ਸੰਸਾਰ ਚ ਜਿਹੜੀ ਇਹਦੀ ਭੁੱਖ ਹੈ ਗਿਆਨ ਦੀ, ਪੂਰੀ ਕਰ ਲਓ ਪਹਿਲਾਂ। ਜਿਹੜੀਆਂ ਕਿਤਾਬਾਂ ਪੜ੍ਹ ਲਈਆਂ ਦੁਬਾਰਾ ਨਹੀਂ ਪੜ੍ਹਦੇ ਹੁੰਦੇ, ਜਿਹਦਾ ਇਮਤਿਹਾਨ ਦੇ ਦਿੱਤਾ ਨਾ ਕਿਤਾਬਾਂ ਪੜ੍ਹ ਕੇ, ਉਹਦਾ ਦੁਬਾਰਾ ਪੜ੍ਹਨ ਦੀ ਕੀ ਲੋੜ ਹੈ? ਕਹਾਣੀ ਨਵੀਆਂ ਪੜ੍ਹੀ ਦੀਆਂ ਨੇ। ਹੋਰ ਜਿਹੜਾ ਵਿਸ਼ਾ ਮਾਇਆ ਦਾ ਪੜ੍ਹ ਕੇ ਪਾਸ ਕਰ ਲਿਆ, ਛੱਡ ਦਿੱਤਾ, ਹੁਣ ਵਿਸ਼ਾ ਨਵਾਂ ਸ਼ੁਰੂ ਹੋਇਆ ਉੱਥੇ, ਉਹ ਹੈ ਨਿਰਾਕਾਰ ਦਾ, ਆਤਮ ਗਿਆਨ ਦਾ। ਪਿਓਰ ਆਤਮ ਗਿਆਨ ਪੜ੍ਹਨਾ ਉੱਥੇ। ਕੀ ਕਰਨਾ? ਆਤਮ ਚੀਨ ਪਰ ਆਤਮ ਚੀਨੋ, ਔਰ ਆਹ ਚੱਲਣਾ ਕਾ ਚੱਲਣਾ? ਜਾਂ ਦਸਵੇਂ ਘਰ 'ਚ ਬੈਠੂ, ਦਸਵੇਂ ਦੁਆਰ 'ਚ ਬੈਠੂ ਤਾਂ ਚੱਲਣਾ। ਕਿੱਥੇ ਲੋੜ ਪਈ? ਕਿਤੇ ਮਾਲਾ ਦੀ ਲੋੜ ਪਈ, ਕਿਤੇ ਸਮਾਧੀ ਦੀ ਲੋੜ ਪਈ, ਕਿਤੇ ਸੇਵਾ ਦੀ ਲੋੜ ਪਈ, ਕਿਤੇ ਦਰੀਆਂ ਝਾੜਨ ਦੀ ਲੋੜ ਪਈ, ਕਿਤੇ ਲੰਗਰ ਪਾਉਣ ਦੀ ਲੋੜ ਪਈ, ਕਿਤੇ ਪਿੱਛੇ ਦੀ ਲੋੜ। ਇਹਦਾ ਲੋੜ ਬਹੁਤ ਪਿੱਛੇ ਰਹਿ ਗਈ, ਇਹ ਲੋੜ ਬਹੁਤ ਪਿੱਛੇ ਸੀ। ਇਹ ਤਾਂ ਜਦੋਂ ਸਟਾਰਟ ਕਰਿਆ ਸੀ ਨਾ ਗਿਆਨ, ਉਹ ਤੋਂ ਪਹਿਲਾਂ ਲੋੜ ਸੀ। ਜਦੋਂ ਗਿਆਨ ਲੈਣਾ ਸ਼ੁਰੂ ਕੀਤਾ ਸੀ, ਉਹ ਤੋਂ ਪਹਿਲਾਂ ਲੋੜ ਸੀ ਨਾ, ਫਿਰ ਕੋਈ
ਲੋੜ।
ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਕਰਨਾ ਨਹੀਂ, ਜੇ ਤੁਸੀਂ ਉਹ ਕਰਨਾ ਵੀ ਹੈ ਤਾਂ ਉਹਨੇ ਇਹਦੇ ਵਿੱਚ ਕੋਈ ਉਹਦਾ ਬੈਨੀਫਿਟ ਨਹੀਂ ਹੈ। ਪਰ ਇਹ ਵੀ ਗੱਲ ਧਿਆਨ ਰੱਖਣਾ, ਨਾ ਕਰਨਾ ਅਹੰਕਾਰ ਵੀ ਪੈਦਾ ਨਾ ਕਰੇ ਕਿ ਮੈਂ ਨਹੀਂ ਕਰਨਾ, ਮੈਨੂੰ ਲੋੜ ਨਹੀਂ। ਇਹਦੀ ਗੱਲ ਹੈ, ਗੱਲ ਹੈ ਕਿ ਗਿਆਨ ਲੈਣ ਦੇ ਵਿੱਚ ਉਹਦਾ ਕੋਈ ਰੋਲ ਨਹੀਂ। ਰੋਟੀ ਖਾਣੀ ਆਪਣੇ ਭਾਂਡੇ ਆ ਮਾਂਜਣੇ ਨੇ, ਕੱਪੜੇ ਧੋਣੇ ਨੇ ਆਪਣੇ ਮੈਲੇ ਹੋਏ ਨੇ ਧੋਣੇ ਨੇ। ਉਹ ਸਾਡੀ ਸੰਸਾਰੀ ਲੋੜ ਹੈ, ਸਰੀਰ ਦੀ ਲੋੜ ਹੈ, ਉਹ ਗੱਲ ਅਲੱਗ ਹੈ। ਧਰਮ 'ਚ ਉਹਦਾ ਕੋਈ ਰੋਲ ਨਹੀਂ, ਅਸਲੀ ਧਰਮ 'ਚ ਉਹਦਾ ਕੋਈ ਰੋਲ ਨਹੀਂ। ਧਰਮ ਤੱਕ ਪਹੁੰਚਾਉਣ ਵਾਸਤੇ, ਧਰਮ ਦੇ ਦਰਵਾਜ਼ੇ ਤੱਕ, ਸਕੂਲ ਤੱਕ ਪਹੁੰਚਾਉਣ ਵਾਸਤੇ ਤਾਂ ਉਹਦੀ ਲੋੜ ਹੈ। ਸਕੂਲ ਜਾ ਕੇ ਕੰਮ ਹੋਰ ਹੈ, ਸਕੂਲ ਜਾ ਕੇ ਤਾਂ ਪੜ੍ਹਾਈ ਹੈ। ਸਕੂਲ ਜਾ ਕੇ ਪੜ੍ਹਾਈ, ਜੇ ਪੜ੍ਹ ਲਿਆ ਕੋਈ ਸਮਝ ਲਿਆ ਉਹ ਲਾਭ ਹੈ, ਜੇ ਨਾ ਸਮਝਿਆ ਕੋਈ ਲਾਭ ਨਹੀਂ। ਉੱਥੇ ਸਮਝ ਔਰ ਬੇਸਮਝੀ ਦੀ ਗੱਲ ਚੱਲਦੀ ਹੈ, ਉੱਥੇ ਤਾਂ ਫਿਰ ਨੰਬਰ ਦੇਖਣੇ ਨੇ ਕਿੰਨੇ ਲਏ, ਕਿੰਨੀ ਬਾਣੀ ਮੰਨੀ, ਕਿੰਨੀ ਠੀਕ ਸਮਝੀ। ਜੇ ਗਲਤ ਸਮਝ ਕੇ ਗਲਤ ਮੰਨਣ ਲਈ ਨੁਕਸਾਨ ਹੁੰਦਾ। ਨਕਸ਼ਾ ਪੁੱਠਾ ਫੜ ਲਿਆ, ਪੁੱਠੇ ਰਾਹ ਪੈ ਗਿਆ, ਨੁਕਸਾਨ ਹੋ ਗਿਆ। ਧਿਆਨ ਇਸ ਗੱਲ ਦਾ ਰੱਖਣਾ ਕਿ ਨਕਸ਼ਾ ਪੁੱਠਾ ਨਾ ਫੜਿਆ ਜਾਵੇ, ਕੋਈ ਅਰਥ ਉਲਟਾ ਨਾ ਨਿਕਲ ਜਾਵੇ, ਉਲਟੇ ਰਾਹ ਨਾ ਪੈ ਜੀ। ਜੇ ਉਲਟੇ ਰਾਹ ਪੈ ਗਏ ਫਿਰ ਖੰਡੇ ਤਿੱਖੀ ਹੈ, ਨੁਕਸਾਨ ਵੀ ਕਰ ਦਿੰਦੀ ਹੈ। ਉਲਟੇ ਰਾਹ ਪਏ ਹੋਏ ਨੇ ਬਹੁਤ ਸਿੱਖ, ਇਸ ਕਰਕੇ ਸਿੱਖੀ ਖਤਮ ਹੋਈ ਹੈ। ਸਿੱਖੀ ਤਾਂ ਖਤਮ ਹੋਈ ਹੈ ਗੁਰਬਾਣੀ ਦੇ ਅਰਥ ਉਲਟੇ ਪੜ੍ਹ ਕੇ ਉਲਟਾ ਪ੍ਰਚਾਰ ਕਰੀ ਜਾਂਦੇ, ਪੁਰ ਪਾਪ ਦਾ ਪ੍ਰਚਾਰ ਕਰੀ ਜਾਂਦੇ, ਇਹ ਗੁਰਬਾਣੀ ਤੋਂ ਖਿਲਾਫ ਹੈ। ਇਹਨੇ ਸਿੱਖੀ ਖਤਮ ਕਰਤੀ, ਗੁਰਦੁਆਰੇ ਤੋਂ ਕੁਛ ਕੁਛ ਮੁੱਕੀ ਜਾਂਦੇ ਮਾਇਆ ਦੀਆਂ ਮੁਰਾਦਾਂ, ਇਹਨੇ ਸਿੱਖੀ ਖਤਮ ਕਰਤੀ। ਹਾਂ, ਜਿਹੜੇ ਲੋਕ ਸੇਵਾ ਕਰਦੇ ਨੇ ਉਹਨਾਂ ਚਿਰ ਮਾਇਆ ਦੀਆਂ ਮੁਰਾਦਾਂ ਹੀ ਮੰਗਦੇ ਨੇ। ਜਿੱਦਣ ਮਾਇਆ ਦੀਆਂ ਮੁਰਾਦਾਂ ਮੰਗਣ ਤੋਂ ਹਟ ਗਿਆ ਉਧਰ ਉਹਨੂੰ ਸੇਵਾ ਦੀ ਲੋੜ ਨਹੀਂ, ਕੋਈ ਸੇਵਾ ਵਾਲੇ ਤਾਂ ਮੁਰਾਦਾਂ ਹੀ ਮੰਗਦੇ ਹੁੰਦੇ ਨੇ ਮਾਇਆ ਦੀ। ਸੇਵਾ ਵਾਲੇ ਮੁਰਾਦਾਂ ਤੱਕ ਖੜੇ ਹੁੰਦੇ ਨੇ, ਜਿਹਨੇ ਮੰਗਣੀਆਂ ਹੀ ਮੁਰਾਦਾਂ ਨਹੀਂ ਹਨ ਉਹਨੇ ਸੇਵਾ ਤੇ ਲੈਣਾ ਵੀ ਕੀ ਹੈ। ਉਹਦੇ ਖਾਤਰ ਸੇਵਾ ਨਹੀਂ ਰਹਿ ਜਾਂਦੀ, ਉਹਦੇ ਵਾਸਤੇ ਸੇਵਾ ਗੁਰ ਸ਼ਬਦ ਵਿਚਾਰ ਬਣ ਜਾਂਦੀ। ਪਾਣੀ 'ਚ ਚੱਲਣਾ ਸੇਵਾ, ਪਰਮੇਸ਼ਰ ਜਿਵੇਂ ਚਲਾ ਰਿਹਾ ਉਵੇਂ ਚੱਲਣਾ ਸੇਵਾ, ਉਹਦਾ ਵਿਰੋਧ ਕਰਨਾ ਪਾਪ ਹੈ, ਉਹਦੇ ਹੁਕਮ 'ਚ ਨਾ ਚੱਲਣਾ ਅਪਰਾਧ ਹੈ, ਸੇਵਾ ਦੀ ਅਪਰਾਧ। ਸਿੱਖਿਆ ਦੇਣੀ ਵੀ ਅਪਰਾਧ ਹੈ, ਸੇਵਾ ਵਿੱਚ ਨਾ ਚੱਲਣੀ ਦੀ ਸਿੱਖਿਆ ਦੇਣੀ ਵੀ ਅਪਰਾਧ ਹੈ, ਪੁਨ ਪਾਪ ਦਾ ਪ੍ਰਚਾਰ ਕਰਨਾ ਵੀ ਅਪਰਾਧ ਹੈ। ਜੋ ਗੁਰਬਾਣੀ ਨਹੀਂ ਕਹਿੰਦੀ ਉਹ ਜਿਹੜੇ ਗੱਲ ਤੋਂ ਗੁਰਬਾਣੀ ਹਟਾਉਂਦੀ ਹੈ ਨਾ ਉਸ ਗੱਲ ਦਾ ਪ੍ਰਚਾਰ ਕਰਨਾ ਅਪਰਾਧ ਹੈ। ਇਸ ਕਰਕੇ ਕਿਹਾ ਸੀ ਅਪਰਾਧ ਤੋਂ ਬਚਣ ਵਾਸਤੇ ਬਚ ਕੇ ਰਹੋ, ਪ੍ਰਥਮੇ ਮਨ ਪ੍ਰਬੋਧ ਹੈ ਆਪਣਾ ਪਾਛੇ ਵਰ ਜਾਵੇ, ਦੂਏ ਨੂੰ ਸਮਝਾਉਣ ਤੇ ਪਹਿਲਾਂ ਆਪ ਪੜ੍ਹ ਲਿਓ ਠੀਕ, ਨਹੀਂ ਅਪਰਾਧ ਹੋ ਜਾਊਗਾ। ਜਿਹੜੇ ਉਲਟ ਸਮਝ ਕੇ ਉਲਟ ਸਮਝਾ ਰਹੇ ਨੇ ਅਪਰਾਧੀ ਨੇ ਸਭ, ਚਾਹੇ ਉਹਨਾਂ ਨੂੰ ਇਹ ਸਮਝ ਨਹੀਂ ਹੈ ਵੀ ਅਸੀਂ ਅਪਰਾਧ ਕਰ ਰਹੇ ਹਾਂ। ਪਰ ਗੁਰਬਾਣੀ ਦੀ ਇਹ ਪੰਗਤੀ ਪ੍ਰਥਮਾ ਮਨ ਪ੍ਰਬੁੱਧ ਹੈ ਆਪਣਾ ਪਾਛਿਆ ਪਰ ਜਾਵੇ, ਦੂਜੇ ਵਿਚਾਰੀਏ ਤਾਂ ਅਪਰਾਧ ਆਪੇ ਬਣ ਜਾਂਦਾ। ਜਿਵੇਂ ਉਹਨੇ ਕਿਹਾ ਪ੍ਰਚਾਰ ਉਵੇਂ ਕਰੋ, ਤੁਸੀਂ ਆਪਣੀ ਮਰਜ਼ੀ ਨਾਲ ਕਿਵੇਂ ਕਰਦੇ ਹੋ। ਆਪਣੀ ਮਰਜ਼ੀ ਨਾਲ ਪ੍ਰਚਾਰ ਕਰਦੇ ਜਿਹੜਾ ਸਾਨੂੰ ਚੰਗਾ ਲੱਗਦਾ, ਇਹ ਅਪਰਾਧ ਹੈ, ਆਪਣਾ ਦਖਲ ਨਹੀਂ। ਜੈਸੀ ਮੈਂ ਆਵੇ ਖਸਮ ਕੀ ਬਾਣੀ ਫੈਸਲਾ ਕਰੀ, ਕਿਉਂ ਕਾਹਦੇ ਕਿਹਾ ਸੀ, ਜੇ ਨਹੀਂ ਕਰੇਗਾ ਫਿਰ ਅਪਰਾਧ ਹੋ ਜੂ। ਜੇ ਖਸਮ ਕੀ ਬਾਣੀ ਜਿਵੇਂ ਆਈ ਹੈ ਉਵੇਂ ਨਹੀਂ ਕੀਤਾ ਪ੍ਰਚਾਰ, ਅਪਰਾਧ ਹੋ ਜੂਗਾ। ਪੁੱਛਿਆ ਜਾਊ ਤੈਨੂੰ ਕਿਹਨੇ ਕਿਹਾ ਸੀ ਇਹ ਕਰਨ, ਕਿਹਨੂੰ ਪੁੱਛਿਆ ਕੀਤਾ ਹੈ, ਤੈ ਲੋਕ ਫਸਾ ਤੇ ਹੋਰ ਉਹ ਕਹਿ ਲੈਂਦੇ ਜੀ ਸਾਨੂੰ ਤਾਂ ਇਹਨੇ ਕਿਹਾ ਸੀ, ਅਸੀਂ ਕਿਹਾ ਗਿਆਨਵਾਨ ਹੈ ਸਾਡੇ ਨਾਲ ਜ਼ਿਆਦਾ ਸੀਰੀਅਸ ਸੀ, ਅਸੀਂ ਤਾਂ ਇਹ ਪੜ੍ਹ ਗਏ। ਤੇ ਜਵਾਬ ਤਾਂ ਟੀਚਰ ਨੂੰ ਦੇਣਾ ਪਊਗਾ ਵੀ ਤੈਂ ਕੀ ਪੜ੍ਹਾਇਆ, ਸਾਰੇ ਬੱਚੇ ਫੇਲ ਹੋ ਗਏ ਤੇਰੇ ਪੜ੍ਹਾਏ ਹੋਏ, ਤੂੰ ਅਪਰਾਧ ਕਿਵੇਂ ਕੀਤਾ। ਤੇ ਉਹ ਜਵਾਬ ਇਹ ਘੜ ਲੈਣ, ਕੀ ਦੇਣ, ਜੇ ਅਪਰਾਧ ਨਹੀਂ ਹੈ ਜਵਾਬ ਘੜ ਲੈਣ। ਸਾਡੇ ਹਿਸਾਬ ਨਾਲ ਤਾਂ ਸਾਡੀ ਸਮਝ ਦੇ ਵਿੱਚ ਤਾਂ ਅਪਰਾਧ ਹੈ ਜੋ ਸਮਝ ਆਈ ਹੈ ਗੁਰਬਾਣੀ ਚੋਂ, ਨਹੀਂ ਇਹ ਜਵਾਬ ਘੜ ਕੇ ਰੱਖਣ ਵੀ ਕੀ ਜਵਾਬ ਦੇਵਾਂਗੇ ਅਸੀਂ, ਇਹ ਸਵਾਲ ਦਾ ਜਵਾਬ ਕੀ ਦੇਣਗੇ, ਜਵਾਬ ਘੜ ਲੈਣ। ਹੁਣ ਪੁੱਛਿਆ ਜਾਊਗਾ ਭੇਖ ਦਿਖਾਇਓ ਜਗਤ ਕੋ ਲੋਕਰ ਕੋ ਬਸ ਕੀ ਅਨੰਤ ਕਾਲ ਕਾਤੀ ਕੱਢਿਓ ਬਾਸ ਨਰਕ ਕੋ ਨੀਰ, ਅਪਰਾਧ ਹੈ ਆਹ ਅਪਰਾਧ ਆ ਆਹ ਦਫ਼ਾ ਲੱਗਣੀ ਹੈ, ਦਫ਼ਾ ਕਿਹੜੀ ਲੱਗਣੀ ਹੈ, ਭੇਖ ਦਿਖਾਇਓ ਜਗਤ ਕੋ, ਭੇਖ ਬਣਾ ਲਿਆ ਸਿੱਖੀ ਦਾ, ਲੋਕਾਂ ਨੂੰ ਮਦਦ ਦੇਈ ਜਾਂਦੇ ਦੇਈ ਜਾਂਦੇ ਪੁੱਠੀ, ਲੋਕਾਂ ਕੋ ਬਸ ਕੀ ਪ੍ਰਭਾਵ ਪਾਉਣ ਖਾਤਰ ਵੀ ਅਸੀਂ ਸਿੱਖ ਅੰਤ ਤਕਾਲ ਕਾਤੀ ਕੱਢਿਓ ਬਾਸ ਨਰਕ ਬੋਲੀ ਆ ਦਫਾ ਲੱਗਣੀ ਹੈ ਨਹੀਂ ਲੱਗੂਗੀ ਦੱਸੋ ਕਿਉਂ ਨਹੀਂ ਲੱਗੂਗੀ ਕਿਉਂ ਨਹੀਂ ਲੱਗੂਗੀ ਇਹਦਾ ਜਵਾਬ ਦਿਓ ਸਾਰੇ ਆ ਗਏ ਸਿਰੇ ਚ ਜਿਹਨੇ ਪ੍ਰਚਾਰ ਕਰਨਾ ਕੋਈ ਨਹੀਂ ਬਚਦਾ ਇੱਕੋ ਨਹੀਂ ਬਚਣਾ ਬਚਣਗੇ ਉਹ ਜਿਹੜੇ ਅਣਜਾਣ ਨੇ ਜਿਹੜੇ ਅੰਦਰੋਂ ਨਹੀਂ ਕਰਦੇ ਬਰਾਬਰ ਬਦਲ ਲੈਣਗੇ ਉਹ ਬਚ ਜਾਣਗੇ ਉਹ ਇਹ ਕਹਿ ਕੇ ਬਚਣਗੇ ਪਿਛਲੇ ਔਗਣ ਬਖਸ਼ ਲੈ ਪ੍ਰਭ ਅੱਗੇ ਮਾਰਗ ਪਾਵ ਇਹ ਕਹਿ ਕੇ ਬਚ ਜਾਣਗੇ ਪਰ ਅੱਗੇ ਵਾਲਾ ਮਾਰਗ ਲੈ ਲੈਣਗੇ ਪਿਛਲਾ ਗਲਤੀ ਨਾਲ ਕਰਦੇ ਰਹੇ ਇਹ ਤੋਂ ਬਿਨਾਂ ਹੋਰ ਮਾਫੀਨਾਮਾ ਹੈ ਹੀ ਨਹੀਂ
ਤੈ ਅਨਹਦ ਸੁਣ ਬਜਾਵੇਂ ਤੂਰੇ
ਦਸਵੇਂ ਪੂਰੇ ਜਦ ਹੋ ਜਾਂਦੇ ਨੇ ਨਾ ਦੋ ਸਰ ਸੁਪਰ ਫਿਰ ਅਨਹਦ ਸੁਣ ਹੁੰਦੇ ਨੇ ਫਿਰ ਸਾਰਾ ਸੰਸਾਰ ਹਮੇਸ਼ਾ ਵਾਸਤੇ ਭੁੱਲ ਜਾਂਦਾ ਅਨਹਦ ਸੁਣ ਬਜਾਵੇਂ ਤੂਰੇ ਫਿਰ ਆ ਗੁਰਬਾਣੀ ਉਚਾਰਨ ਹੁੰਦੀ ਹੈ ਇਹ ਤੂਰਾ ਵੱਜਦਾ ਆ ਗੁਰਬਾਣੀ ਦਾ ਜਿਹੜਾ ਹੈ ਨਾ ਨਾਦ ਫਿਰ ਗੂੰਜਦਾ ਅਨਹਦ ਸੁਣ ਬਜਾਵੇਂ ਤੂਰੇ ਪਰ ਬਾਹਮਣ ਪਤਾ ਕੀ ਕਹਿੰਦਾ ਉਹ ਕਹਿੰਦਾ ਗੁਰਮੁਖ ਕਹਿੰਦਾ ਕਿ ਬਾਹਮਣ ਹੱਥ ਛੁਰਾ ਉਹ ਵੀ ਬੁਰਾ ਛੁਰਾ ਕਿਹੜਾ ਕਲਕਾਤੀ ਪੰਡਤ ਦੇ ਹੱਥ ਛੁਰਾ ਹੈ ਨਾ ਬਲਕੀ ਮੱਥ ਛੁਰਾ ਹੈ ਕਲਕਾਤੀ ਉਹ ਕਹਿੰਦਾ ਵੱਜੇ ਤੁਰਾ ਉਹ ਵੀ ਜੱਟ ਵਜਾਵੇ ਤੁਰਾ ਉਹ ਵੀ ਬੁਰਾ ਉਹਨੇ ਇਹਦਾ ਜਵਾਬ ਦੇ ਦਿੱਤਾ ਤੰਨਾ ਜੱਟ ਹੈ ਨਾ ਤੁਰਾ ਵਜਾਉਂਦਾ ਉਹ ਕਹਿੰਦਾ ਉਹ ਬੁਰਾ ਉਹ ਪੁੱਠੀ ਗੱਲ ਕਰਦਾ ਦੁਨੀਆਂ ਨੂੰ ਪੁੱਠੀ ਮਾਰ ਦਿੰਦਾ ਉਹ ਕਹਿੰਦਾ ਵਾਹ ਬੁਰਾ ਅੱਜ ਛੁਰਾ ਉਹ ਵੀ ਬੁਰਾ ਉਹ ਬੁਰਾ ਦੋਹਾਂ ਚੋਂ ਕਿਹੜਾ ਬੁਰਾ ਉਹਨੂੰ ਬੁਰਾ ਕਹਿੰਦਾ ਉਹਨੂੰ ਬੁਰਾ ਕਹਿੰਦਾ ਉਹ ਤੂਰੇ ਹੈ ਨਾ ਹੈ ਤੂਰੇ ਉਹਨੂੰ ਤੁਰਾ ਵੀ ਕਹਿੰਦੇ ਨੇ ਤੂਰੇ ਨੂੰ ਤੁਰਾ ਕਹਿੰਦਾ ਤੁਰੇ ਨੂੰ ਤੂਰੇ ਕਿਹਾ ਹੈ ਉਹ ਤੇ ਪੂਰੇ ਆ ਗਿਆ ਨਾ ਪਹਿਲਾਂ ਪੂਰੇ ਤੇ ਕਾਫੀਆ ਬਣਾਉਣ ਕਹਿੰਦਾ ਤੂਰੇ ਕਿਹਾ ਅਵਤਾਰਾ ਹੈ ਉਹ ਗੁਰਬਾਣੀ ਦੀ ਨਿੰਦਿਆ ਕਰਦੇ ਨੇ ਸੱਚ ਦੀ ਨਿੰਦਿਆ ਕਰਦੇ ਨੇ ਉਹ ਝੂਠ ਨੂੰ ਝੂਠ ਦੱਸਦਾ ਨਿੰਦਿਆ ਨਹੀਂ ਕਰਦਾ ਕਹਿੰਦਾ ਜਿਹੜਾ ਬਾਹਮਣ ਦੇ ਹੱਥ ਛੁਰਾ ਨਾ ਇਹ ਭਾਈ ਬੁਰਾ ਹੈ ਇਹ ਬੁਰਾ ਕਿਉਂ ਇਹ ਕਹਿੰਦਾ ਪਾਪ ਕਰੋ ਮੈਨੂੰ ਪੁੰਨ ਕਰ ਦਿਓ ਮੈਂ ਪਾਪ ਚਲੇ ਜਾਣੇ ਤੀਰਥ ਇਸ਼ਨਾਨ ਕਰ ਲਿਓ ਪਾਪ ਕਰਨ ਤੇ ਹਟਾਉਂਦਾ ਨਹੀਂ ਐ ਨਹੀਂ ਕਹਿੰਦਾ ਪਾਪ ਨਾ ਕਰੇ ਉਹਨਾਂ ਦਾ ਕੋਈ ਇਲਾਜ ਨਹੀਂ ਇਹ ਨਹੀਂ ਕਹਿੰਦਾ ਕਹਿੰਦਾ ਪਾਪ ਦਾ ਇਲਾਜ ਪੁੰਨ ਨਾ ਹੋ ਜੂਗਾ ਇਸ ਕਰਕੇ ਪਾਪ ਤੋਂ ਡਰਨ ਦੀ ਲੋੜ ਨਹੀਂ ਉਲਟੀ ਸਿੱਖਿਆ ਸਿੱਖਿਆ ਉਲਟੀ ਹੈ
ਸੱਚੇ ਰਾਚੇ ਦੇਖ ਹਜੂਰੇ
ਸੱਚੇ ਰਾਚੇ ਦੇਖ ਹਜੂਰੇ ਸੱਚਾ ਨਾਲ ਖੜਾ ਉੱਥੇ ਸਾਚ ਸ਼ਬਦ ਨਾਲ ਖੜਾ ਪ੍ਰਗਟ ਹੈ ਉਹਦੇ ਨਾਲ ਰਚ ਵਿੱਚ ਜਾਂਦੇ ਨੇ ਇੱਕ ਹੋ ਜਾਂਦੇ ਨੇ ਸ਼ਬਦ ਨਾਲ ਸੁਰਤ ਮਿਲ ਜਾਂਦੀ ਹੈ ਦੇਖ ਹਜੂਰੇ ਆਪਣੇ ਨਾਲ ਦੇਖ ਕੇ ਹਿਰਦੇ ਦੇ ਵਿੱਚ ਹੀ ਉਹ ਹੈ ਧਰ ਪਿਰਕਾ ਇੱਕ ਸੰਗ ਹੀ ਬਾਸਾ ਬਸ ਉਹਨਾਂ ਚਿਰ ਜਿੰਨਾ ਹਉਮੈ ਭੀਤ ਕਰਾਰੀ ਹੈ ਉਹਨਾਂ ਚਿਰ ਮੇਲ ਨਹੀਂ ਹੈ ਹਉਮੈ ਦੀ ਦਿਵਾਰ ਢਹਿ ਜਾਂਦੀ ਹੈ
ਘੱਟ ਘੱਟ ਸਾਚ ਰਿਹਾ ਭਰਪੂਰ
ਘੱਟ ਘੱਟ ਸਾਚ ਰਿਹਾ ਭਰਪੂਰ ਸੱਚ ਸਾਰਿਆਂ ਵਿੱਚ ਹੀ ਹੈ ਵੈਸੇ ਇਹ ਨਹੀਂ ਗੱਲ ਸਾਰਿਆਂ 'ਚ ਹੈ ਨਹੀਂ ਜੇ ਸੱਚ ਸਾਰਿਆਂ 'ਚ ਨਾ ਹੋਵੇ ਤਾਂ ਸੱਚ ਨੂੰ ਕੋਈ ਮੰਨਿਆ ਹੀ ਨਾ ਸੱਚ ਸਾਡੇ ਅੰਦਰ ਹੈ ਸਾਰਿਆਂ ਕੋਲ ਸਾਰਿਆਂ ਅੰਦਰ ਸੱਚ ਸੱਚ ਸਭਨਾ ਦਾ ਸੱਚ ਮੈਂ ਇਸ ਕਰਕੇ ਆਪਣੇ ਅੰਦਰ ਵਾਲੇ ਸੱਚ ਨਾਲ ਜਾਂ ਬਾਹਰ ਵਾਲਾ ਬੁਲਾਉਂਦਾ ਨਾ ਫਿਰ ਕਹਿੰਦਾ ਹਾਂ ਯਾਰ ਗੱਲ ਤਾਂ ਠੀਕ ਹੈ ਇਹਦੇ ਕੋਲ ਵੀ ਇੱਕ ਦਿੱਤਾ ਹੋਇਆ ਸਿੱਕਾ ਇੱਕ ਸਿੱਕਾ ਇਹਦੇ ਕੋਲ ਦਿੱਤਾ ਹੋਇਆ ਸਿਰ ਕੋਲ ਜਦ ਉਹਦੇ ਨਾਲ ਸੱਚ ਨਾਲ ਸੱਚ ਆਪਣੇ ਸਿੱਕੇ ਨਾਲ ਮਿਲਾਉਂਦਾ ਫਿਰ ਕਹਿੰਦਾ ਇਹ ਗੱਲ ਠੀਕ ਹੈ ਦਿਲ ਲੱਗਦੀ ਹੈ
ਗੁਪਤੀ ਬਾਣੀ ਪ੍ਰਗਟ ਹੋਏ,
ਇੱਥੇ ਗੁਪਤੀ ਬਾਣੀ ਪ੍ਰਗਟ ਹੁੰਦੀ ਆ। ਅਸਲ ਜੋ ਗੁਪਤੀ ਬਾਣੀ ਹੋਈ ਹੈ ਉਹ ਜਿਹੜਾ ਨਾਲ ਹੈ ਗੁਪਤੀ ਬਾਣੀ ਹੈ, ਸੁਣਦੀ ਕਿਉਂ ਨਹੀਂ ਸੀ? ਸੁਣਦੀ ਤਾਂ ਨਹੀਂ ਸੀ ਜਿੰਨਾ ਚਿਰ ਬਾਹਰਲੇ ਸ਼ੋਰ ਦੇ ਵਿੱਚ ਚੜ ਜਿਆ ਹੋਇਆ ਸੀ ਨਾ। ਇਹ ਰਾਜ ਮਾਲਵਨ ਸ਼ੋਰ ਹੈ ਜ਼ਿਆਦਾ, ਰੌਲਾ ਜ਼ਿਆਦਾ ਇਹਦੇ ਅੰਦਰ, ਜਿੰਨਾ ਚਿਰ ਉਹਨਾਂ ਚਿਰ ਉਹ ਸੁਣਦੀ ਨਹੀਂ ਹੈ। ਉੱਥੇ ਗੁਪਤੀ ਹੈ, ਬਹੁਤ ਹੀ ਆਵਾਜ਼ ਸੱਤਵੇਂ ਪਤਾਲ ਦੀ ਆਵਾਜ਼ ਹੈ, ਜਿਵੇਂ ਘੜੀ ਚੱਲਦੀ ਹੈ, ਹੁਣ ਨਹੀਂ ਸੁਣਦੀ, ਰਾਤ ਨੂੰ ਸੁਣਦੀ ਹੁੰਦੀ ਹੈ, ਟਿੱਕੀ ਰਾਤ। ਜਦੋਂ ਅੰਦਰ ਸ਼ਾਂਤ ਹੋ ਜਾਂਦਾ ਫਿਰ ਸੁਣਦੀ ਹੈ ਆਵਾਜ਼, ਜਿੰਨਾ ਚਿਰ ਰੌਲਾ ਨਹੀਂ ਸੁਣਦੀ। ਇਸ ਕਰਕੇ ਗੁਪਤੀ ਬਾਣੀ ਪ੍ਰਗਟ ਕਦ ਹੋਈ ਹੈ? ਜਦ ਮਨ ਚੁੱਪ ਕਰ ਗਿਆ, ਬਿਲਕੁਲ ਚੁੱਪ ਕਰ ਗਿਆ, ਚੁੱਪ ਕਰਕੇ ਸੁਣਨ ਲੱਗ ਗਿਆ। ਜਿੰਨਾ ਚਿਰ ਆਪ ਹੀ ਰੌਲਾ ਪਾਉਂਦਾ ਸੀ, ਜਿਹੜਾ ਆਦਮੀ ਰੌਲਾ ਪਾਉਂਦਾ, ਆਪ ਰੌਲਾ ਪਾਵੇ ਨਾ, ਉਹ ਦੂਏ ਦੀ ਗੱਲ ਨਾ ਸੁਣ ਸਕਦਾ ਨਾ ਸਮਝ ਸਕਦਾ। ਦੂਏ ਦੀ ਗੱਲ ਸੁਣਨ ਔਰ ਸਮਝਣ ਵਾਸਤੇ ਆਪ ਨੂੰ ਚੁੱਪ ਕਰਨਾ ਪਊ, ਚੁੱਪ ਕਰਨਾ ਪਊ, ਸਾਇਲੈਂਟ, ਡੈਡ ਸਾਇਲੈਂਟ। ਜੇ ਤੁਸੀਂ ਪੂਰੀ ਤਰੀਕੇ ਨਾਲ ਗੱਲ ਸਮਝ ਕਰ ਸਮਝ ਲਈ ਹੈ ਦੂਏ ਦੀ, ਬਹੁਤ ਹੀ ਧਿਆਨ ਨਾਲ ਗੱਲ ਸੁਣਨੀ ਪਊ, ਧਿਆਨ ਨਾਲ ਸੁਣਨ ਵਾਸਤੇ ਚੁੱਪ ਕਰਨਾ ਪਊ। ਜਦ ਉਸ ਅਵਸਥਾ ਵਿੱਚ ਮਨ ਜਾਂਦਾ ਫਿਰ ਉਹ ਗੁਪਤੀ ਬਾਣੀ ਪ੍ਰਗਟ ਹੋ ਜਾਂਦੀ ਹੈ। ਜਾਣੀ ਨੌਨਦ ਅੰਮ੍ਰਿਤ ਪ੍ਰਭ ਦਾ ਨਾਮ ਸੀ, ਜਿਹਦਾ ਦੇਹੀ ਚ ਵਿਸਰਾਮ ਸੀ। ਜੇ ਸੁਣ ਸਮਾਧ ਹੋ ਜਾਵੇ ਤਾਂ ਨਾਥ ਤੈਨੂੰ ਸੁਣ ਜਾਵੇ, ਸੁਣ ਸਮਾਧ ਅਨਹ ਤੈ ਨਾਥ, ਜਦ ਤੈ ਸੁਣ ਹੋ ਜਾਣਾ ਮਨ ਨੇ ਚੁੱਪ ਕਰਨਾ ਤਾਂ ਨਾਥ ਤੈਨੂੰ ਆਪੇ ਸੁਣ ਜਾਣਾ, ਜਿੰਨਾ ਚਿਰ ਰੌਲਾ ਪਾਉਣਾ ਨਹੀਂ ਸੁਣਦਾ।
ਨਾਨਕ ਪਰਖ ਲਏ ਸੱਚ ਸੋਏ,
ਨਾਨਕ ਪਰਖ ਲਏ ਸੱਚ ਸੋਏ, ਫਿਰ ਉਹ ਸੱਚ ਨੂੰ ਪਰਖਣ ਦੀ ਉਹਦੇ ਚ ਸ਼ਮਤਾ ਹੋ ਜਾਂਦੀ, ਫਿਰ ਸੱਚ ਨੂੰ ਪਰਖਦਾ, ਝੂਠ ਨੂੰ ਪਰਖਦਾ, ਫਿਰ ਉਹ ਗੁਰਮੁਖ ਹੈ। ਗੁਰਮੁਖ ਖੋਟੇ ਖਰੇ ਪਛਾਣ, ਖੋਟਾ ਝੂਠ ਹੈ, ਖਰਾ ਸੱਚ ਹੈ, ਸੱਚ ਨੂੰ ਫਿਰ ਪਰਖਦਾ। ਸੱਚਾਈ ਕੀ ਹੈ? ਮੈਂ ਜਿਹੜਾ ਯੋਗ ਹੈ, ਕਿਵੇਂ ਯੋਗ ਹੋਣਾ, ਕਿਵੇਂ ਆਨੰਦ ਸੁਣ ਹੋਣਾ, ਇਹਦੀ ਸੱਚਾਈ ਕੀ ਹੈ? ਇਹਨੂੰ ਤਾਂ ਸਮਝਿਆ, ਮੇਰੀ ਇਹ ਅਵਸਥਾ ਹੈ, ਇਸ ਅਵਸਥਾ 'ਚ ਜਾ ਕੇ ਹੀ ਆਦਮੀ ਖੋਟੇ ਖਰੇ ਦੀ ਪਛਾਣ ਕਰਦਾ। ਖੋਟਾ ਧਰਮ ਕੀ ਹੈ, ਸੱਚਾ ਧਰਮ ਕੀ ਹੈ, ਝੂਠਾ ਧਰਮ ਕੀ ਹੈ, ਠੀਕ ਰਾਹ ਕਿਹੜਾ ਹੈ, ਗਲਤ ਰਾਹ ਕਿਹੜਾ ਹੈ, ਕਿੱਥੋਂ ਗਲ ਉਲਟੇ ਰਾਹ ਪੈ ਗਏ, ਉਦੋਂ ਜਾ ਕੇ ਪਤਾ ਲੱਗਦਾ ਹੈ। ਵਰਨਾ ਜਿਹਨੂੰ ਤੁਸੀਂ ਜਿਵੇਂ ਕਹੀ ਜਾਂਦੇ ਹੋ ਉਵੇਂ ਤੁਹਾਡੇ ਮਗਰ ਚੱਲੀ ਜਾਂਦਾ, ਚੇਲਾ ਬਣੀ ਜਾਂਦਾ, ਸਮਾਧੀ ਲਾਈ ਜਾਂਦਾ, ਤੁਹਾਨੂੰ ਸੱਚੇ ਬਣੀ ਜਾਂਦਾ। ਕਿਉਂ? ਲੋਕਾਂ ਦੀ ਬੁੱਧੀ ਜਿਹੜੀ ਹੈ ਤੁਹਾਡੇ ਨਾਲੋਂ ਘੱਟ ਹੈ, ਜਿਹਦੀ ਬੁੱਧੀ ਤੁਹਾਡੇ ਤੋਂ ਉੱਪਰ ਚਲੀ ਗਈ, ਤੁਹਾਡੇ ਜਿਹੜੇ ਗਾਹ ਲੰਘ ਗਏ, ਸੱਚ ਨਾਲ ਜੁੜ ਗਏ, ਉਹ ਤੁਹਾਨੂੰ ਦੱਸਣਗੇ ਕਿ ਤੁਸੀਂ ਕਿੱਥੋਂ ਗਲਤ ਹੋ। ਪਿਛਲੇ ਜੋ ਵੀ ਧਰਮ ਹੁੰਦੇ ਨੇ ਉਹਨਾਂ 'ਚ ਜਿਹੜੀਆਂ ਗਲਤੀਆਂ ਹੁੰਦੀਆਂ, ਜਦੋਂ ਉਹਨਾਂ ਨੂੰ ਸਿਆਣੇ ਬੰਦੇ ਪੈਦਾ ਹੁੰਦੇ ਨੇ ਨਾ, ਫਿਰ ਉਹਨਾਂ ਦੀਆਂ ਗਲਤੀਆਂ ਕਰਦੇ ਨੇ, ਖੋਜੀ ਹੁੰਦੇ। ਸਾਇੰਸ ਵਿੱਚ ਡਿਵੈਲਪਮੈਂਟ ਕਾਹਦੇ ਨਾਲ ਹੋ ਰਹੀ ਹੈ? ਖੋਜ ਨਵੀਂ ਹੋ ਰਹੀ ਹੈ, ਨਵੇਂ ਬੰਦੇ ਆਉਂਦੇ ਨੇ, ਖੋਜ ਕਰਦੇ ਨੇ, ਪਿਛਲੀਆਂ ਬਹੁਤ ਸਾਰੀਆਂ ਗੱਲਾਂ ਨੂੰ ਰੱਦ ਕਰ ਦਿੰਦੇ ਨੇ, ਹੋਰ ਕੁਛ ਨਵਾਂ ਨਵਾਂ ਦੱਸਦੇ ਨੇ। ਇਵੇਂ ਹੀ ਖੋਜ ਧਰਮਾਂ ਚੱਲਦੀ ਰਹਿੰਦੀ ਹੈ, ਰਿਫੋਰਮੇਸ਼ਨ ਰਿਫੋਰਮ ਹੁੰਦੇ ਰਹਿੰਦੇ ਨੇ, ਰਿਫੋਰਮੇਸ਼ਨ ਹੁੰਦੀ ਰਹਿੰਦੀ ਹੈ। ਬਾਈਬਲ ਦੇ ਵਿੱਚ ਹੋਈ ਹੋਈ ਹੈ, ਧਰਮਾਂ 'ਚ ਆਖਰੀ ਰਿਫੋਰਮੇਸ਼ਨ ਹੈ ਸੱਚ, ਇੱਥੇ ਆ ਕੇ ਬੰਦ, ਇੱਥੇ ਆ ਕੇ ਅੱਗੇ ਕੁਛ ਨਹੀਂ। ਅੱਗੇ ਕੌਣ ਹੈ? ਅੱਗੇ ਦਾ ਕਰਤਾ ਹੋਰ ਕਰ, ਜਿਸ ਦੇ ਉਪਜੇ, ਜਿਸ ਤੇ ਉਪਜੇ ਤੇ ਸੀ ਜੈਸੇ। ਆਨੰਦ ਸੁਣ ਰਤੇ ਸੇ ਕੈਸੇ, ਜਿਸ ਤੇ ਉਪਜੇ, ਜਿਹਦੇ ਪੈਦਾ ਤੇ ਉਹੋ ਜਿਹੇ ਹੋ ਗਏ, ਯਾਨੀ ਜਿੱਥੋਂ ਪਿਛੜੇ ਤੇ ਉੱਥੇ ਜਾ ਮਿਲੇ। ਜਿੱਥੋਂ ਟੁੱਟੇ ਤੇ ਉੱਥੇ ਜਾ ਕੇ ਜੁੜ ਗਏ। ਟੁੱਟੇ ਨੂੰ ਜੋੜਨਾ, ਟੁੱਟਿਆ ਹੋਇਆ ਤਾਂ ਹੈ, ਜੁੜਨ ਦਾ ਨਾ ਯੋਗ ਹੈ, ਯੋਗ ਦਾ ਮਤਲਬ ਟੁੱਟੇ ਹੋਏ ਨੂੰ ਜੋੜਨਾ, ਤੇ ਟੁੱਟਿਆ ਹੋਇਆ ਜੁੜ ਜਵੇ ਯੋਗ ਹੋ ਜਾਂਦਾ। ਟੁੱਟੀ ਗਾਂਢਣ ਹਾਰ ਉਪਾਲ, ਸਰਬ ਜੀਆਂ ਆਪੇ ਪ੍ਰਤਪਾਲ। ਗਾਂਢਣ ਹਾਰ ਕੌਣ? ਅੰਦਰਲਾ ਤਾਂ ਗੰਢਦਾ, ਇਹ ਜਿਹੜਾ ਮਨ ਹੈ ਨਾ ਇਹ ਨਹੀਂ ਚਾਹੁੰਦਾ ਉਹਦੇ ਨਾਲ ਗੰਢਣੀ। ਗੋਪਾਲ ਤਾਂ ਚਾਹੁੰਦਾ ਵੀ ਆ ਜਾ ਮਿਲ, ਆਏ ਮਿਲ, ਆਏ ਮਿਲ ਗੁਰਸਿੱਖ, ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ। ਉਹ ਤਾਂ ਕਹਿੰਦਾ ਇਹ ਜਾਂਦਾ ਹੀ ਨਹੀਂ ਮਨਦਾਰੀ, ਇਹਦਾ ਜੀ ਲੱਗਿਆ ਇੱਧਰ ਬਾਗ ਬਹੁਤ ਨੇ, ਫਲ ਫਰੂਟ ਬਹੁਤ ਨੇ, ਇਹਦੇ ਆੜੀ ਬਹੁਤ ਨੇ, ਵੇਲੀ ਮੁਹੱਬਤੀ ਬਹੁਤ ਨੇ, ਰਿਸ਼ਤੇਦਾਰ ਬਹੁਤ ਨੇ, ਦੇਖਣ ਨੂੰ ਬਹੁਤ ਕੁਛ ਹੈ, ਸੁਣਨ ਨੂੰ ਬਹੁਤ ਕੁਛ ਹੈ, ਇਹ ਇੱਧਰ ਫਸਿਆ ਹੋਇਆ ਜ਼ਿਆਦਾ, ਬਹੁ ਗੁਣਾ ਹੋ ਗਿਆ ਨਾ, ਬਹੁ ਗੁਣਾ 'ਚ ਫਸ ਗਿਆ। ਔਕੜਾਂ 'ਚ ਫਸ ਗਿਆ, ਔਕੜਾਂ ਨੂੰ ਗੁਣ ਸਮਝਦਾ, ਇਸ ਕਰਕੇ ਇਹ ਨਹੀਂ ਮੰਨਦਾ। ਉਹ ਤਾਂ ਕਹਿੰਦਾ ਆਏ ਮਿਲ ਗੁਰਸਿੱਖ, ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ। ਜੇ ਗੁਰੂ ਦਾ ਪਿਆਰਾ ਨਾ ਹੁੰਦਾ ਇੰਨਾ ਕੁਛ ਗੁਰੂ ਨੇ ਇਹਦੇ ਵਾਸਤੇ ਕੀਤਾ। ਗੁਰੂ ਨੂੰ ਕੀ ਲੋੜ ਸੀ ਇਹਦੀ ਚਿੰਤਾ ਰੱਖਣ ਦੀ? ਸਰਬ ਕੀ ਚਿੰਤਾ ਜਿਸਮਨ ਮਾਹੇ, ਉਹਦਾ ਪਿਆਰ ਪਿਆਰੇ ਦੀ ਉਹ ਚਿੰਤਾ ਹੁੰਦੀ, ਹੋਰ ਕੀ ਹੁੰਦੀ? ਜਿਹਦੇ ਨਾਲ ਪਿਆਰ ਨਹੀਂ ਉਹਦੀ ਚਿੰਤਾ ਕਰਦੀ। ਇਹਨੂੰ ਇਹ ਗੱਲ, ਜਾਗੇ ਸੁੱਤਾ ਹੋਇਆ, ਇਹ ਸੁੱਤਾ ਹੋਇਆ, ਇਹਨੂੰ ਇਹ ਨਹੀਂ ਪਤਾ ਵੀ ਮੇਰਾ ਪਿਆਰ, ਮੈਨੂੰ ਗੁਰੂ ਕੌਣ ਹੈ, ਉਹ ਮੈਨੂੰ ਪਿਆਰ ਵੀ ਕਰਦਾ, ਉਹ ਕਿਉਂ ਕਰਦਾ, ਇਹਨੂੰ ਪਤਾ ਹੀ ਨਹੀਂ। ਜਦੋਂ ਇਹਨੂੰ ਪਤਾ ਲੱਗਦਾ ਨਾ ਇਸ ਗੱਲ ਦਾ, ਇਹਦੇ ਅੰਦਰ ਵੀ ਪਿਆਰ ਫਿਰ ਪੈਦਾ ਹੋ ਜਾਂਦਾ। ਗੁਰਬਾਣੀ ਇਹਦੇ ਅੰਦਰ ਪਿਆਰ ਪੈਦਾ ਕਰਦੀ ਹੈ, ਜਦ ਇਹਨੂੰ ਸਮਝ ਆ ਜਾਂਦੀ ਹੈ, ਜਦ ਸਾਨੂੰ ਸਮਝ ਆ ਜਾਂਦੀ ਹੈ ਵੀ ਇਹ ਮੇਰੇ ਨਾਲ ਪ੍ਰੇਮ ਕਰਦਾ ਹੈ, ਬੱਚੇ ਨੂੰ ਸਮਝ ਆਉਂਦੀ ਹੈ ਮੇਰੇ ਨਾਲ ਪ੍ਰੇਮ ਕਰਦਾ, ਬੱਚੇ ਦੇ ਅੰਦਰ ਉਹਦੇ ਵਾਸਤੇ ਪ੍ਰੇਮ ਪੈਦਾ ਹੋ ਜਾਂਦਾ। ਜਿੱਥੇ ਨਵਰਤ ਕਰਦਾ ਉੱਥੇ ਨਵਰਤ ਪੈਦਾ ਹੋ ਜਾਂਦਾ। ਇਸ ਕਰਕੇ ਗੁਰਬਾਣੀ ਪ੍ਰੇਮਾ ਭਗਤੀ ਹੈ, ਪ੍ਰੇਮ ਪੈਦਾ ਕਰਦੀ ਹੈ ਸਭ ਦੇ ਵਿੱਚ। ਸੱਚ ਦੱਸ ਕੇ, ਨਕਸ਼ਾ ਦਿਖਾ ਕੇ, ਜਿਹੜੇ ਨਕਸ਼ੇ ਦਾ ਸਾਨੂੰ ਪਤਾ ਨਹੀਂ, ਜਿਹੜੇ ਸੱਚ ਦਾ ਸਾਨੂੰ ਪਤਾ ਨਹੀਂ, ਉਹ ਦੱਸ ਕੇ ਸਮਝਾ ਕੇ ਫਿਰ ਪ੍ਰੇਮ ਪੈਦਾ ਹੋ। ਇਹ ਗਿਆਨ ਕਿਉਂ ਪੜ੍ਹਿਆ? ਮਨ ਨੂੰ ਸਮਝਾਉਣ ਵਾਸਤੇ, ਮਨ ਸਮਝਾਵਣ ਕਾਰਨ ਸਚੂਪ ਪੜ੍ਹੀਏ। ਉਹਦਾ ਜ਼ਿਆਦਾ ਗਿਆਨ ਨਹੀਂ ਹੈ, ਥੋੜ੍ਹਾ ਜਿਹਾ ਗਿਆਨ ਹੈ, ਐਵੇਂ ਜ਼ਿਆਦਾ ਲੱਗਦਾ। ਐਡਾੜੀਆਂ ਕਿਤਾਬਾਂ ਨੇ 2-2 ਹਜ਼ਾਰ ਪੇਜ ਦੀਆਂ, ਸਾਡੇ ਮੁੰਡੇ ਪੜ੍ਹਦੇ ਨੇ, ਕਿੰਨੀਆਂ ਕਿੰਨੀਆਂ ਹੁੰਦੀਆਂ ਨੇ, ਕਿੰਨੇ ਬਰੀਕ ਅੱਖਰਾਂ 'ਚ ਨੇ। ਜੇ ਗੁਰੂ ਗ੍ਰੰਥ ਸਾਹਿਬ ਦੀ ਕਿਤਾਬ ਬਣਾਈਏ ਬਰੀਕ ਅੱਖਰਾਂ ਦੀ, ਕਿੰਨੇ ਕੁ ਪੇਜ ਬਣ ਜਾਣਗੇ? ਉਹ ਤਾਂ ਵੱਡਾ ਨਹੀਂ ਹੈਗਾ, ਐਵੇਂ ਲੱਗਦਾ ਸਾਨੂੰ ਪਹਾੜ, ਕਿਉਂਕਿ ਅਸੀਂ ਰਾਹ ਉਲਟੇ ਪਏ ਹੋਏ ਹਾਂ, ਉਲਟੇ ਰਾਹ ਕਰਕੇ ਲੱਗਦਾ ਇਹ ਜ਼ਿਆਦਾ। ਇਹ ਕਛੂਕ ਗਿਆਨ ਹੈ, ਬਹੁਤਾ ਨਹੀਂ ਜ਼ਿਆਦਾ ਹੈ। ਕਛੂਕ ਬੜੀਆ ਗਿਆਨ ਲਿਖਿਆ, ਕਿੰਨੇ ਸ਼ਾਸਤਰ ਨੇ, ਐਡੇ ਐਡੇ ਗ੍ਰੰਥ ਨੇ, ਉਹਨਾਂ ਦੇ ਗੱਡੇ ਭਰੇ ਪਏ ਨੇ, ਪੜ ਪੜ ਗੱਡੀ ਲੱਦੀਏ। ਇਹ ਤਾਂ ਮੋਟਾ ਲਿਖਿਆ ਹੋਇਆ ਜੇ 1430 ਪੰਨੇ ਵੀ ਨੇ, ਉਹ ਤਾਂ 2800 ਨੇ, 2 ਪੰਨੇ ਤਾਂ ਮਜ਼ਾਕ ਬਣੀ ਦੇ ਨੇ, ਉਹਦਾ ਤਾਂ ਗੁਰਬਾਣੀ ਦਾ ਕੋਈ ਮਤਲਬ ਹੀ ਨਹੀਂ ਹੈ, ਨਾ ਰਾਮਵਾਲਾ ਦੇ ਨੇ, ਮਜ਼ਾਵਣੀ ਦੇ ਆ ਕੇ ਬੰਦ ਹੈ। ਰਾਮਵਾਲਾ ਦਾ ਗੁਰਬਾਣੀ ਹੈ ਹੀ ਨਹੀਂ, ਮੋਟੇ ਅੱਖਰਾਂ 'ਚ ਲਿਖੇ ਹੋਏ ਨੇ। ਜੇ ਬਰੀਕ ਅੱਖਰਾਂ 'ਚ ਲਿਖੀਏ, ਬਹੁਤ ਬਰੀਕ ਅੱਖਰਾਂ 'ਚ, ਚਲੋ ਪੰਨੇ ਉਹੋ ਜਿਹੇ ਵੱਡੇ ਨੇ, ਕਿੰਨੇ ਕੁ ਹਾਂ ਅਦੋ ਸੈਂਚੀਆਂ ਜਾਖਾ, ਕਿੰਨੀਆਂ ਕਿੰਨੀਆਂ ਕਿਤਾਬਾਂ ਨੇ ਇੱਕ ਸਾਲ ਜਿਹੜੇ ਪੜ੍ਹ ਲੈਂਦੇ ਹਾਂ। ਲੈਵਲ ਦੀ ਕੋਈ ਗੱਲ ਨਹੀਂ, ਆਤਮਾ ਪਵਿੱਤਰ ਨਹੀਂ ਹੁੰਦੀ ਹੈ, ਆਤਮਾ ਦੀ ਪਵਿੱਤਰਤਾ ਨਹੀਂ ਹੁੰਦੀ। ਹਾਂ ਆਤਮਾ ਦੀ ਪਵਿੱਤਰਤਾ ਹੋ ਜਾਂਦੀ ਹੈ ਕਿਸੇ ਹੱਦ ਤੱਕ, ਪਰ ਸਤੋਗੁਣ ਦੀ ਪਵਿੱਤਰਤਾ ਜੇ ਛੱਡੋਗੇ ਜਦ ਮਾਇਆ ਬਿਲਕੁਲ ਛੱਡਣੀ ਪਊਗੀ। ਸਤੋਗੁਣ ਰਜੋਗੁਣ ਜੋ ਤੁਸੀਂ ਗਾਂ ਚਲੇ ਗਏ, ਸਤੋਗੁਣ ਜਾ ਕੇ ਸਤੋਗੁਣ ਨਹੀਂ ਟੱਪ ਸਕਦੇ ਜਿੰਨਾ ਚਿਰ ਮਾਇਆ ਨਾਲ ਹੈ ਤੁਹਾਡੇ, ਜਿੰਨਾ ਚਿਰ ਤੁਹਾਡੀ ਜਿਹੜੀ ਕੰਮ ਉਹ ਪੈਸੇ ਦੇ ਜ਼ੋਰ 'ਤੇ ਚੱਲਦਾ ਨਾ।